ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਗੁਰ ਬਿਲਾਸ ਛੇਵੀਂ ਪਾਤਸ਼ਾਹੀ ਗ੍ਰੰਥ ਦੀ ਕਥਾ ਨੂੰ ਆਪ ਜੀ ਸਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਪ੍ਰਿਥੀ ਚੰਦ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ, ਗ੍ਰੰਥਾਕਾਰ ਜੀ ਬਿਆਨ ਕਰ ਰਹੇ ਸਨ ਕਿ ਜਿਹੜੇ ਹਰੀ ਦੇ ਜਾਨੇ ਉਹ ਜਦੋਂ ਲੈ ਕੇ ਗਏ ਪ੍ਰਿਥੀ ਚੰਦ ਦੀ ਜੀਵ ਆਤਮਾ ਨੂੰ ਤੇ ਪ੍ਰਿਥੀ ਚੰਦ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤੱਕ ਨਹੀਂ ਪਹੁੰਚਣ ਦਿੱਤਾ ਗਿਆ, ਬਾਹਰ ਹੀ ਉਸ ਨੂੰ ਰੋਕਿਆ ਗਿਆ ਹੈ। ਸਤਿਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਿਹੜੇ ਗਣ ਨੇ ਹਰੀ ਦੇ ਉਹ ਜਾ ਕੇ ਬੇਨਤੀ ਕਰਦੇ ਨੇ, ਹੇ ਸੱਚੇ ਪਾਤਸ਼ਾਹ ਜੀ ਤੁਸੀਂ ਸਾਰਿਆਂ ਦੀਆਂ ਮਨਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲੇ ਹੋ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਲਗੋ ਦੀਵਾਨ ਅਦਕ ਵਿਸਥਾਰਾ, ਚਾਰ ਗੁਰੂ ਬੈਠੇ ਸੁਖ ਤਾਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸੱਚਖੰਡ ਦੇ ਵਿੱਚ ਵੱਡੀ ਸਾਰੀ ਸਭਾ ਜੁੜੀ ਹੋਈ ਸੀ, ਜਿਸ ਸਭਾ ਦਾ ਕਵੀ ਜੀ ਲਿਖਦੇ ਨੇ ਕਿ ਵੱਡਾ ਵਿਸਥਾਰ ਸੀ। ਉਸ ਸਭਾ ਦੇ ਵਿੱਚ ਚਾਰੇ ਸਤਿਗੁਰੂ ਸਹਿਬਾਨ ਸੁਖਾਂ ਨੂੰ ਧਾਰਨ ਕਰਕੇ ਬੈਠੇ ਸਨ, ਭਾਵ ਕਿ ਸਤਿਗੁਰੂ ਅਰਜਨ ਤੋਂ ਲੈ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤੱਕ ਇਹ ਚਾਰੇ ਗੁਰੂ ਸਾਹਿਬ ਉੱਥੇ ਬੈਠੇ ਸਨ। ਸ੍ਰੀ ਚੰਦ ਅਰ ਲਖਮੀ ਦਾਸ, ਦਾਸੂ ਮਹਾਦੇਵ ਗੁਰ ਪਾਸ। ਉੱਥੇ ਸ੍ਰੀ ਚੰਦ ਜੀ ਬੈਠੇ ਨੇ, ਉੱਥੇ ਲਖਮੀ ਦਾਸ ਵੀ ਬੈਠਿਆ, ਦਾਸੂ ਤੇ ਮਹਾਦੇਵ ਜੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਲਾਗੇ ਬੈਠੇ ਨੇ। ਹਰੀ ਗਣ ਨੇ ਜਾਏ ਬੈਣ ਸੁਣਾਇਓ, ਹੇ ਪ੍ਰਭ ਜੀ ਪ੍ਰਿਥਿਆ ਚਹਿ ਆਇਓ। ਹਰੀ ਦੇ ਗਣਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਜਿਹੜਾ ਪ੍ਰਿਥੀ ਚੰਦ ਹੈ ਉਹ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਣਾ ਚਾਹੁੰਦਾ। ਹਮ ਤੁਮਰੇ ਹੈ ਆਗਿਆਕਾਰੇ, ਹੁਕਮ ਹੋਏ ਸੋ ਕਰੇ ਵਿਚਾਰੇ। ਗਣ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਅਸੀਂ ਤੇ ਸਾਰੇ ਤੁਹਾਡੇ ਦਾਸ ਹਾਂ, ਤੁਹਾਡੇ ਹੁਕਮ ਦੇ ਵਿੱਚ ਚੱਲਦੇ ਹਾਂ, ਇਸ ਕਰਕੇ ਜੋ ਸਾਨੂੰ ਤੁਹਾਡਾ ਹੁਕਮ ਹੋਵੇਗਾ ਅਸੀਂ ਵਿਚਾਰ ਕੇ ਸੱਚੇ ਪਾਤਸ਼ਾਹ ਜੀ ਉਹੀ ਕੰਮ ਕਰਾਂਗੇ। ਸੁਣ ਗੁਰ ਨਾਨਕ ਜੀ ਕਹਾ, ਮੂੰਹ ਕਾਲਾ ਨਹੀਂ ਆਏ, ਮਾਨਖ ਤਨ ਕੋ ਪਾਏ ਕੈ ਗੁਰ ਸਨ ਵੈਰ ਕਮਾਏ। ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮਨੁੱਖਾ ਸਰੀਰ ਨੂੰ ਧਾਰਨ ਕਰਕੇ ਪ੍ਰਿਥੀ ਚੰਦ ਨੇ ਗੁਰੂ ਦੇ ਨਾਲ ਪੁੱਜ ਕੇ ਵੈਰ ਕੀਤਾ, ਇਸ ਕਰਕੇ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਪ੍ਰਿਥੀ ਚੰਦ ਦਾ ਮੂੰਹ ਕਾਲਾ ਹੈ, ਇਸ ਕਰਕੇ ਉਹ ਸਾਡੇ ਤੱਕ ਨਹੀਂ ਅੱਪੜ ਸਕਦਾ। ਤੀਨ ਜਨਮ ਪ੍ਰਿਥਵੀ ਤਰੈ, ਤੋ ਇਸ ਕੀ ਕਲਿਆਣ, ਵੈਰ ਭਾਵ ਕਰ ਗੁਰ ਭਜੈ, ਸ੍ਰੀ ਮੁਖ ਕੀਨ ਬਖਾਨ। ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਤਿੰਨ ਜਨਮ ਧਰਤੀ ਦੇ ਉੱਤੇ ਇਹ ਧਾਰਨ ਕਰੇਗਾ, ਇਸ ਤੋਂ ਬਾਅਦ ਇਹਦੀ ਕਲਿਆਣ ਹੋਵੇਗੀ, ਵੈਰਤਾ ਦਾ ਭਾਵ ਕਰਕੇ ਇਹਨੇ ਗੁਰੂ ਦੇ ਨਾਲ ਵੱਡਾ ਵੱਡਾ ਵੈਰ ਕੀਤਾ, ਜਦੋਂ ਇਹ ਜਨਮਾਂ ਨੂੰ ਪੂਰਿਆਂ ਨੂੰ ਪਾ ਲਵੇਗਾ ਉਸ ਤੋਂ ਬਾਅਦ ਹੀ ਇਹਦੀ ਮੁਕਤੀ ਹੋਵੇਗੀ, ਇਹਦੀ ਕਲਿਆਣ ਹੋਵੇਗੀ। ਮਹਾਦੇਵ ਤਬ ਬਿਨਤ ਉਚਾਰੇ, ਹੇ ਗੁਰ ਛਿਮੋ ਭੂਲ ਤੁਮ ਬਾਰੇ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਦੇ ਵਾਸਤੇ ਐਸਾ ਬਚਨ ਕੀਤਾ। ਉਸ ਵੇਲੇ ਹੱਥ ਜੋੜ ਕੇ ਮਹਾਦੇਵ ਜੀ ਨੇ ਸਤਿਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਖਿਮਾ ਕਰਨ ਵਾਲੇ ਹੋ। ਸੱਚੇ ਪਾਤਸ਼ਾਹ ਜੀ, ਪ੍ਰਿਥੀ ਚੰਦ ਤੋਂ ਵੱਡੀਆਂ ਭੁੱਲਾਂ ਹੋ ਗਈਆਂ, ਉਹਨਾਂ ਦੀ ਮਾਫੀ ਦੇ ਦਿਓ। ਸੱਚੇ ਪਾਤਸ਼ਾਹ ਜੀ, ਇਹ ਛੋਟੇ ਬਾਲਕਾਂ ਵਰਗਾ। ਜਾਂ ਕਰ ਮਿਲੈ ਸ਼ਤਾਬੀ ਆਏ, ਗੁਰ ਨਾਨਕ ਸੁਣ ਬਹੁਰ ਆਲਾਏ। ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਕਿ ਐਸਾ ਬਚਨ ਕਰੋ ਤਾਂ ਕਿ ਛੇਤੀ ਹੀ ਇਹ ਤੁਹਾਨੂੰ ਆਣ ਕੇ ਮਿਲ ਜਾਵੇ। ਉਸ ਵੇਲੇ ਮਹਾਦੇਵ ਦੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਪ੍ਰਕਾਰ ਦੇ ਨਾਲ ਬਚਨ ਕੀਤਾ। ਮਰਨ ਕਾਲ ਇਸ ਇਹ ਚਿਤਾਰਾ, ਗੁਰ ਸਿਉ ਲੇ ਹੋ ਵੈਰ ਮਨ ਤਾਰਾ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਜਦੋਂ ਪ੍ਰਿਥੀ ਚੰਦ ਮਰਨ ਲੱਗਾ ਸੀ, ਉਸ ਵੇਲੇ ਇਹਨੇ ਆਪਣੇ ਮਨ ਦੇ ਵਿੱਚ ਐਸਾ ਸੋਚਿਆ ਸੀ ਕਿ ਗੁਰੂ ਤੋਂ ਮੈਂ ਆਪਣਾ ਜਿਹੜਾ ਵੈਰ ਹੈ ਉਹ ਲੈ ਕੇ ਹੀ ਛੱਡਾਂਗਾ। ਅੰਤ ਕਾਲ ਜੋ ਸਿਮਰਤ ਆਵੇ, ਤੈ ਸੋ ਜਨਮ ਜਾਏ ਸੋ ਪਾਵੇ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਕਿ ਮਰਨ ਦੇ ਸਮੇਂ ਜਿਸ ਪ੍ਰਕਾਰ ਦਾ ਖਿਆਲ ਮਨੁੱਖ ਦਾ ਹੁੰਦਾ ਹੈ, ਅਗਲਾ ਜਿਹੜਾ ਜਨਮ ਹੈ ਵੈਸੇ ਹੀ ਪ੍ਰਕਾਰ ਦਾ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਭਗਤ ਜੀ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਸਾਰਾ ਇਸ ਦਾ ਬਿਆਨ ਕੀਤਾ ਹੈ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਣ ਵਲ ਵਲ ਉਤਾਰੈ। ਇਹ ਬਹੁਤ ਸਾਰਾ ਸ਼ਬਦ ਲਿਖਿਆ ਹੋਇਆ, ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਦਾ ਪ੍ਰਮਾਣ ਦੇ ਚੁੱਕਾ, ਇਸ ਕਰਕੇ ਮੈਂ ਉਸ ਸ਼ਬਦ ਦਾ ਪ੍ਰਮਾਣ ਦੁਹਰਾਵਾਂਗਾ ਨਹੀਂ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਨਾਨਕ ਜੀ ਕਹਿ ਰਹੇ ਨੇ ਕਿ ਜਿੱਦਾਂ ਦੀ ਮਨੁੱਖ ਦੀ ਅੰਤ ਦੇ ਵੇਲੇ ਬਿਰਤੀ ਹੁੰਦੀ ਹੈ, ਜਿਹੜੀ ਸੋਚ ਹੁੰਦੀ ਹੈ, ਜਿਹੜੇ ਪਾਸੇ ਖਿਆਲ ਹੁੰਦਾ, ਅਗਲਾ ਜਨਮ ਵੈਸੇ ਹੀ ਪ੍ਰਕਾਰ ਦਾ ਉਸ ਨੂੰ ਮਿਲ ਜਾਂਦਾ ਹੈ। ਸਤਿਗੁਰੂ ਨਾਨਕ ਜੀ ਐਸਾ ਬਿਆਨ ਕਰ ਰਹੇ ਹਨ।
ਇੱਕ ਜਨਮ ਇਸ ਬੀਤਿਓ, ਦੋਏ ਦੇ ਤਰ ਹੈ ਹੋਰ, ਬਹੁਰੋ ਮਾਨ ਮਿਟਾਏ ਕੈ ਆਵੇ ਹਮਰੀ ਓਰ।
ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਤਿੰਨ ਜਨਮਾਂ ਦੀ ਗੱਲ ਕੀਤੀ ਹੈ। ਇੱਕ ਤੇ ਜਨਮ ਪ੍ਰਿਥੀ ਚੰਦ ਦਾ ਪੂਰਾ ਹੋ ਚੁੱਕਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਜਿਹੜੇ ਜਨਮ ਨੇ ਇਹ ਹੋਰ ਧਾਰਨ ਕਰੇਗਾ ਤੇ ਉਹਨਾਂ ਜਨਮਾਂ ਦੀ ਅਵਧੀ ਨੂੰ, ਸਮੇਂ ਨੂੰ ਬਿਤਾ ਕੇ ਆਪਣੇ ਮਨ ਨੂੰ, ਹੰਕਾਰ ਨੂੰ ਮਿਟਾ ਕੇ ਜਦੋਂ ਫਿਰ ਆਵੇਗਾ ਤੇ ਫਿਰ ਸਾਡੇ ਚਰਨਾਂ ਦੇ ਵਿੱਚ ਇਹ ਪ੍ਰਿਥੀ ਚੰਦ ਅਪੜੇਗਾ।
ਪ੍ਰਿਥੀਆ ਤਹ ਤੇ ਦਿਓ ਹਟਾਏ, ਦੋਏ ਜਨਮ ਬਹੁਰੋ ਸੋ ਪਾਏ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸ ਵੇਲੇ ਫਿਰ ਪ੍ਰਿਥੀ ਚੰਦ ਨੂੰ ਉਥੋਂ ਮੋੜਿਆ ਗਿਆ। ਉਸ ਤੋਂ ਬਾਅਦ ਉਸ ਨੇ ਪ੍ਰਿਥੀ ਚੰਦ ਨੇ ਦੋ ਜਿਹੜੇ ਜਨਮ ਸੀ ਉਹ ਧਰਤੀ ਦੇ ਉੱਤੇ ਆਣ ਕੇ ਧਾਰਨ ਕੀਤੇ।
ਕਛੂ ਫਰਕ ਤੇ ਨਾਮ ਸੁਣਾਏ, ਤੀਰ ਮਲ ਰਾਮ ਰਾਏ।
ਮਾਫ ਕਰਨਾ,
ਦੋਏ ਜਨਮ ਆਗੇ ਸੋ ਪਾਏ, ਕਛੂ ਫਰਕ ਤੇ ਨਾਮ ਸੁਣਾਏ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਦੋ ਜਨਮ ਧਰਤੀ ਦੇ ਉੱਤੇ ਪ੍ਰਿਥੀ ਚੰਦ ਨੇ ਧਾਰਨ ਕੀਤੇ, ਕੁਝ ਫਰਕ ਦੇ ਨਾਲ ਉਹਨਾਂ ਦੇ ਨਾਮ ਸਨ। ਜਿਹੜੇ ਜਿਹੜੇ ਜਨਮਾਂ ਨੂੰ ਧਾਰਨ ਕੀਤਾ, ਕਵੀ ਜੀ ਲਿਖਦੇ ਨੇ, ਮੈਂ ਉਹਨਾਂ ਦਾ ਨਾਵਾਂ ਦਾ ਬਿਆਨ ਵੀ ਕਰ ਦਿੰਦਾ।
ਤੀਰ ਮਲ ਰਾਮ ਰਾਏ ਪਛਾਨੋ, ਪ੍ਰਿਥੀਏ ਜਨਮ ਤਰੈ ਮਾਨੋ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਧੀਰ ਮੱਲ ਵੀ ਇਹ ਪ੍ਰਿਥੀ ਚੰਦ ਹੀ ਬਣਿਆ। ਇਸ ਤੋਂ ਬਾਅਦ ਰਾਮ ਰਾਏ ਦੇ ਜਨਮ ਨੂੰ ਵੀ ਇਸ ਪ੍ਰਿਥੀ ਚੰਦ ਨੇ ਧਾਰਨ ਕੀਤਾ। ਇਹ ਜਿਹੜੇ ਦੋ ਜਨਮ ਸੀ, ਕਵੀ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਦੇ ਹੀ ਮੰਨੇ ਜਾਂਦੇ ਨੇ।
ਪਰੰਤ ਸੋ ਗੁਰ ਕੀ ਆਗਮ ਅਗਮ ਗਤ, जन ते लखी न जाए, जो चाहे सोई कर आगे कथा सुनाए।
ग्रंथाकार जी बयान करते ने कि जेड़ी गुरु दी गति है ओ अगम गति है, जिदी गमता नहीं हो सकती। कवि जी लिखते ने कि कोई भी बयान नहीं कर सकता, सतगुरु जो चाहे सो कर सकता है। कवि जी लिखते ने अगे तुसे जेड़ी अगली कथा है उसनु सुनो।
जब पृथ्वी तन त्यागे प्राणा, देख दास तब रोदन ठाना।
ग्रंथाकार जी बयान करदे ने के परलोक दे विच की वापरिया, ए मैं कथा बयान कीती है। मात लोक दे विच की होया उस पासे दी कथा नू मैं बयान करदा है। जदों पृथ्वी चंद दी मौत हो गई, जदों उन्हें शरीर नू छड्या, ते जेड़े पृथ्वी चंद दे दास सन ओ फिर उची उची रोण लग पे।
कियो दाह पुण पुष्प चुनाए, मेहरवान पैदास सिदाए।
फिर पृथ्वी चंद दे शरीर दा जड़ा संस्कार सी उसनु कीता, अगले दिन ओदे फुलां नु चुनिया। फिर इस तो बाद सारी क्रिया करके ते पृथ्वी चंद दे पुत्र मेहरबान दे कोल पृथ्वी चंद दे दास पहुंच गए।
दासन जाए वृतांत सुनावा, मेहरवान सुन रुदम करावा।
दासा ने मेहरबान नू जाके पृथ्वी चंद दी मौत दी जदों खबर सुनाई है। वृतांत नू सुन के कवि जी लिखदे ने कि मेहरबान में उची उची रोन लग पिया, उन्ने बड़ा अपने पिता दी मौत दा विरलाप कीता।
और प्रवार सुनत रोदन आयो, मानो कीरन वासा पायो।
कर्मो नु पृथ्वी चंद दी घरवाली नु जदों पता लगा ओ भी बड़ा रोई है। सारा परिवार ही कवि जी लिखदे ने के बड़ा रोया। जेकर इस तरह भी आख्या जावे के मानो कीरनिया ने ओदे घर दे विच वासा कर लिया, ते कोई अत कथनी नहीं होवेगी।
मृत क्रिया सब ही करी, मेहरवान मन लाए, गरण पढ़ायो दर्ब दे, तेर में पाग बंधाए।
मरण तो बाद जिन्निया भी क्रियावां सन उन्हां सारियां नू मेहरबान ने पूरा कीता है। कवि जी लिखदे ने के पंडित नू सद के घर दे विच गरड़ पुराण दी कथा कराई गई है। तेरवी वाले दिन पृथ्वी चंद दी जिहड़ी पग सी ओ मेहरबान ने अपने सिर दे उत्ते बद्धी।
बहु रो दासन कहा सुनाए, तोहे पिता यो बचन अलाए।
इस तो बाद जेड़े पृथ्वी चंद दे दासन ओना ने फिर मेहरबान नू आख्या के मरण तो पहला तेरे पिता ने इस प्रकार दे नाल तुहाडे वास्ते बचन कीते सन।
गुर अर्जन ते बदला लेवो, हे सुत हमको ए सुख देवो।
पृथ्वी चंद ने तुहाडे पिता ने आख्या सी कि हे मेरे पुत्र मेहरबान, मैनू ऐसा सुख दे कि मेरा जड़ा बदला है ओ तो जरूर जिवें किवें अर्जन गुरु तो लेना है।
दासन जब बच ऐसे पाखे, मेहरबान सुन मन में राखे।
ग्रंथाकार जी बयान करदे ने के दासा ने जेड़े पृथ्वी चंद दे बचन सुनाए मेहरबान नू, ओने मेहरबान ने चंगी तरह ओना गल्लां नू अपने मन दे विच याद करके रखे।
बरखों की गिनती सुन पाई, पृथ्वी उमरा जती पाई।
हुण भाई मणि सिंह जी सुनारे ने साखी भगत सिंह नू कहिंदे ने के सुन पाई भगत सिंह ਜਿਹੜੇ ਸਾਲਾਂ ਦੀ ਗਿਣਤੀ ਹੈ ਉਹ ਮੈਂ ਬਿਆਨ ਕਰਦਾ ਕਿ ਜਿੰਨੀ ਉਮਰ ਨੂੰ ਭੋਗਿਆ ਪ੍ਰਿਥੀ ਚੰਦ ਨੇ।
ਸੰਮਤ ਸੋਰਾਂ ਸਹਿ ਪਏ ਬਰਸ ਪਾਂਚ ਪੁਨ ਗਾਏ ਸਪਤ ਦਿਵਸ ਅਸੂ ਗਏ ਜਨਮ ਸੁਪ੍ਰਿਥੀਏ ਪਾਏ।
ਸੰਮਤ 1605 ਜਦੋਂ ਹੋਇਆ ਸੀ, ਇਸ ਤੋਂ ਬਾਅਦ ਜਦੋਂ 7 ਦਿਨ ਅਸੂ ਦਾ ਮਹੀਨਾ ਬੀਤ ਗਿਆ ਸੀ ਉਸ ਵੇਲੇ ਪ੍ਰਿਥੀ ਚੰਦ ਨੇ ਜਨਮ ਪਾਇਆ ਸੀ, ਜਨਮ ਧਾਰਨ ਕੀਤਾ ਸੀ।
ਸੰਮਤ ਸਸ ਖਟ ਰੁੱਤ ਮੇ ਤੀਨ ਬਰਸ ਪੁਨ ਜਾਨ ਦਿਨ ਵਿਸਾਖ ਬਿਸੇਕ ਮੇ ਮਰਨਾ ਪ੍ਰਿਥੀਏ ਠਾਨ।
ਸੰਮਤ 1600 ਚੜ ਚੁੱਕ ਸੰਮਤ 1600 ਦੇ ਹੀ ਵਿਚ ਜਦੋਂ 3 ਵਰੇ ਉਪਰ ਹੋ ਗਏ ਤੇ ਜਦੋਂ ਅਗਲਾ ਵਿਸਾਖ ਦਾ ਮਹੀਨਾ 20 ਦਿਨ ਬਤੀਤ ਹੋ ਚੁੱਕਾ ਸੀ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਦੀ ਮੌਤ ਹੋਈ। ਇਹ ਅਟਪਟੇ ਜਿਹੜੇ ਖਿਆਲ ਨੇ ਉਹ ਗ੍ਰੰਥਾਕਾਰ ਜੀ ਨੇ ਬਿਆਨ ਕੀਤੇ ਨੇ। ਇਸ ਤੋਂ ਇਲਾਵਾ ਜੇਕਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਦੇ ਵਾਸਤੇ ਦੀ ਪੁਸਤਕ ਪੜ੍ਹੀ ਜਾਵੇ ਉਹਦੇ ਵਿਚ ਭਾਈ ਕਾਨ ਸਿੰਘ ਜੀ ਨਾਭਾ ਨੇ 1615 ਸੰਮਤ ਦੇ ਵਿਚ ਪ੍ਰਿਥੀ ਚੰਦ ਦਾ ਜਨਮ ਲਿਖਿਆ ਤੇ 1675 ਦੇ ਵਿਚ ਉਹਨਾਂ ਦਾ ਅਕਾਲ ਚਲਾਣਾ ਲਿਖਿਆ। ਇਸ ਕਰਕੇ ਸੰਮਤ 1615 ਤੋਂ ਲੈ ਕੇ ਸੰਮਤ 1675 ਦੇ ਤੱਕ ਪ੍ਰਿਥੀ ਚੰਦ ਦਾ ਸਰੀਰ ਮਾਤ ਲੋਕ ਦੇ ਉੱਤੇ ਰਿਹਾ।
ਪ੍ਰਿਥੀਏ ਮ੍ਰਿਤ ਚੰਦੂ ਸੁਣ ਪਾਈ ਨਿਜ ਮਨ ਮੇ ਬੜ ਸੋਕ ਤਰਾਈ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪ੍ਰਿਥੀ ਚੰਦ ਦੀ ਮੌਤ ਦੀ ਜਿਹੜੀ ਖਬਰ ਸੀ ਉਹ ਜਦੋਂ ਚੰਦੂ ਦੇ ਕੋਲ ਪਹੁੰਚੀ ਹੈ ਆਪਣੇ ਮਨ ਦੇ ਵਿਚ ਚੰਦੂ ਨੇ ਵੀ ਫਿਰ ਬਹੁਤ ਵੱਡਾ ਸੋਗ ਧਾਰਨ ਕੀਤਾ।
ਸੁਲ ਹੀ ਮਰਿਓ ਸੋ ਸੂਲ ਬਿਮਾਰਾ ਪ੍ਰਿਥੀਏ ਹੱਥ ਦੇ ਨਹੀਂ ਵਿਚਾਰਾ।
ਸੁਲਹੀ ਖਾਨ ਮਾਰਿਆ ਗਿਆ। ਇਸ ਤੋਂ ਇਲਾਵਾ ਬਿਮਾਰੀ ਦੇ ਨਾਲ ਸੂਲ ਦੀ ਬਿਮਾਰੀ ਦੇ ਨਾਲ ਪ੍ਰਿਥੀ ਚੰਦ ਦੀ ਵੀ ਮੌਤ ਹੋ ਗਈ। ਇਹ ਜਿਹੜੀਆਂ ਗੱਲਾਂ ਨੇ ਆਪਣੇ ਮਨ ਦੇ ਵਿਚ ਉਸ ਚੰਦੂ ਨੇ ਧਾਰਨ ਕੀਤੀਆਂ ਨੇ।
ਕਵੀ ਜੀ ਲਿਖਦੇ ਨੇ ਜਾਣੈ ਨਹਿ ਗੁਰ ਕੀ ਪ੍ਰਭਤਾਈ ਪਾਪੀ ਮਨ ਮੈਂ ਪਾਪ ਵਸਾਈ।
ਜਾਣਦਾ ਨਹੀਂ ਹੈ ਚੰਦੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਭਤਾਈ ਨੂੰ ਉਹਨਾਂ ਦੀ ਵਡਿਆਈ ਨੂੰ ਜਿਹੜਾ ਪਾਪੀ ਚੰਦੂ ਹੈ ਉਹ ਆਪਣੇ ਮਨ ਦੇ ਵਿਚ ਪਾਪ ਦਾ ਹੀ ਵਾਸਾ ਕਰਕੇ ਬੈਠਾ ਹੋਇਆ।
ਬਾਦਸ਼ਾਹ ਕੋ ਜਾਏ ਸੁਣਾਇਓ ਗੁਰ ਅਰਜਨ ਹੇਠਾਂ ਨਹੀਂ ਆਇਓ।
ਬਾਦਸ਼ਾਹ ਨੂੰ ਜਾ ਕੇ ਪ੍ਰਿਥੀ ਚੰਦ ਕਹਿੰਦਾ ਕਿ ਪ੍ਰਿਥੀ ਚੰਦ ਦੀ ਤੇ ਮੌਤ ਹੋ ਗਈ ਹੈ ਪਰ ਬਾਦਸ਼ਾਹ ਸਲਾਮਤ ਜਿਹੜਾ ਗੁਰੂ ਅਰਜਨ ਹੈ ਉਹ ਤੁਹਾਨੂੰ ਮਿਲਣ ਦੇ ਵਾਸਤੇ ਨਹੀਂ ਆਇਆ।
ਪਾਤਸ਼ਾਹ ਐਸੇ ਕਹਾ ਘਟ ਘਟ ਜਾਣਨ ਹਾਰ ਸ੍ਰੀ ਗੁਰ ਆਪੇ ਆਏ ਹੈ ਮੋਹਿ ਭਰੋਸਾ ਪਾਰ।
ਜਦੋਂ ਚੰਦੂ ਨੇ ਐਸੀ ਗੱਲ ਆਖੀ ਹੈ ਤੇ ਫਿਰ ਬਾਦਸ਼ਾਹ ਜਹਾਂਗੀਰ ਇਸ ਤਰ੍ਹਾਂ ਕਹਿੰਦਾ ਕਿ ਸਤਿਗੁਰੂ ਜੀ ਘਟ ਘਟ ਦੀ ਜਾਣਨ ਵਾਲੇ ਨੇ ਉਹ ਅੰਤਰਜਾਮੀ ਨੇ। ਬਾਦਸ਼ਾਹ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪੇ ਹੀ ਆਣ ਕੇ ਮੈਨੂੰ ਦਰਸ਼ਨ ਦੇਣਗੇ। ਇਹ ਮੇਰੇ ਮਨ ਦੇ ਵਿਚ ਪੱਕਾ ਯਕੀਨ ਹੈ, ਦ੍ਰਿੜ ਵਿਸ਼ਵਾਸ ਹੈ।
ਭਗਤ ਸਿੰਘ ਗੁਰ ਕਥਾ ਸੁਣੀ ਜੈ ਗੁਰ ਅਰਜਨ ਜੋ ਕਾਰਜ ਕੀ ਜੈ।
ਭਾਈ ਮਣੀ ਸਿੰਘ ਜੀ ਕਹਿੰਦੇ ਨੇ ਕਿ ਭਗਤ ਸਿੰਘਾ ਗੁਰੂ ਵਾਲੇ ਪਾਸੇ ਦੀ ਕਥਾ ਨੂੰ ਤੂੰ ਹੁਣ ਅੱਗੇ ਸੁਣ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਸ ਪ੍ਰਕਾਰ ਦਾ ਕਾਰਜ ਕੀਤਾ।
ਬਾਦਸ਼ਾਹ ਕੀ ਮਨ ਕੀ ਜਾਨੀ ਦਇਆ ਸਿੰਘ ਗੁਰ ਅਰਜਨ ਗਿਆਨੀ।
ਸਤਿਗੁਰੂ ਜੀ ਮਾਫ ਕਰਨਾ ਭਾਈ ਮਣੀ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਜਿਹੜੇ ਦਇਆ ਦੇ ਸਮੁੰਦਰ ਨੇ, ਜਿਹੜੇ ਸਤਿਗੁਰੂ ਅਰਜਨ ਜੀ ਪੂਰਨ ਗਿਆਨੀ ਨੇ, ਉਹਨਾਂ ਨੇ ਬਾਦਸ਼ਾਹ ਦੇ ਮਨ ਨੂੰ, ਬਾਦਸ਼ਾਹ ਦੇ ਮਨ ਦੀ ਗੱਲ ਨੂੰ ਜਾਣ ਲਿਆ। ਸਾਹਿਬ ਬੁੱਢਾ ਲਿਓ ਬਲ ਕੋਠੜੀ ਗੁਰ ਗ੍ਰੰਥ ਕੀ ਆਏ, ਗੁਰ ਅਰਜਨ ਬੈਠੇ ਸੁਖ ਪਾਏ। ਜਿਸ ਕੋਠੜੀ ਦੇ ਵਿਚ ਗ੍ਰੰਥ ਨੂੰ ਰੱਖਿਆ ਜਾਂਦਾ ਸੀ, ਬੀੜ ਨੂੰ ਰੱਖਿਆ ਜਾਂਦਾ ਸੀ, ਉਸ ਕੋਠੜੀ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਦਿਨ ਆਣ ਕੇ ਬੈਠੇ। ਸਾਹਿਬ ਬੁੱਢਾ ਲਿਓ ਬੁਲਾਏ, ਭਾਈ ਗੁਰਦਾਸ ਪੀ ਸਾਥ ਸਦਾਏ। ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਨੂੰ, ਦੋਵਾਂ ਹੀ ਸਿੱਖਾਂ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਕੋਠੜੀ ਦੇ ਵਿਚ ਬੁਲਾ ਲਿਆ। ਇਹ ਦੋ ਬੈਠਤ ਪਏ ਸ੍ਰੀ ਗੁਰ ਕੇ ਨਿਕਟਾਨ, ਹਰ ਗੋਬਿੰਦ ਜੀ ਪੁਣ ਆਏ ਸ੍ਰੀ ਗੁਰ ਮਨ ਕੀ ਜਾਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਣ ਕੇ ਬੈਠੇ, ਇੰਨੇ ਚਿਰ ਨੂੰ ਸਤਿਗੁਰੂ ਅਰਜਨ ਦੇ ਮਨ ਦੀ ਗੱਲ ਨੂੰ ਜਾਣ ਕੇ ਹਰਗੋਬਿੰਦ ਜੀ ਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਗੁਰ ਅਰਜਨ ਅਸ ਰੀਤ ਕਰਾਈ, ਪੈਸੇ ਪਾਂਚ ਨਲੇਰ ਮੰਗਾਈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅਗਲਾ ਆਉਣ ਵਾਲਾ ਸਮਾਂ ਸੀ ਉਸ ਨੂੰ ਦੇਖਿਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਾਸ ਨੂੰ ਹੁਕਮ ਕਰਕੇ ਪੰਜ ਪੈਸੇ ਇੱਕ ਨਾਰੀਅਲ ਮੰਗਾ ਲਿਆ। ਬੁੱਢੇ ਕੋ ਗੁਰ ਕਹਾ ਸੁਣਾਏ, ਹਰ ਗੋਬਿੰਦ ਕੋ ਤਿਲਕ ਲਗਾਏ। ਬਾਬਾ ਬੁੱਢਾ ਜੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਮੈਂ ਜਿਹੜੀ ਗੁਰਿਆਈ ਹੈ ਇਹ ਹਰ ਗੋਬਿੰਦ ਨੂੰ ਦੇਣਾ ਚਾਹੁੰਦਾ, ਇਸ ਕਰਕੇ ਬਾਬਾ ਬੁੱਢਾ ਜੀ ਤੁਸੀਂ ਹਰ ਗੋਬਿੰਦ ਦੇ ਮੱਥੇ ਦੇ ਉੱਤੇ ਗੁਰਿਆਈ ਦਾ ਤਿਲਕ ਕਰੋਗੇ। ਸੁਣ ਬੁੱਢੇ ਪੁਣ ਬਚਨ ਉਚਾਰਾ, ਕਿਆ ਕੌਤਕ ਕਰ ਹੋ ਕਰ ਤਾਰਾ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕੀਤਾ ਤੇ ਬਾਬਾ ਬੁੱਢਾ ਜੀ ਨੇ ਫਿਰ ਹੱਥ ਜੋੜ ਕੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ, ਕਿਆ ਕੌਤਕ ਕਰ ਹੋ ਕਰ ਤਾਰਾ, ਹੇ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਕਿਸ ਤਰ੍ਹਾਂ ਦਾ ਕੌਤਕ ਤੁਸੀਂ ਕਰਨ ਲੱਗੇ ਹੋ। ਜੋਤੀ ਜੋਤ ਸਮਾਵਣ ਲਾਗੇ, ਤੋ ਸੁਤ ਤਿਲਕ ਦੇਹ ਬੜ ਪਾਗੇ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਜੋਤੀ ਜੋਤ ਸਮਾਓਗੇ ਉਸ ਤੋਂ ਬਾਅਦ ਉਸ ਵੇਲੇ ਤੁਹਾਡੇ ਪੁੱਤਰ ਦੇ ਮੱਥੇ ਦੇ ਉੱਤੇ ਮੈਂ ਗੁਰਿਆਈ ਦਾ ਤਿਲਕ ਵੱਡੇ ਭਾਗਾਂ ਵਾਲਿਓ ਕਰਾਂਗਾ, ਪਰ ਤੁਸੀਂ ਇਸ ਪ੍ਰਕਾਰ ਦੇ ਬਚਨ ਪਹਿਲਾਂ ਹੀ ਕਿਉਂ ਉਚਾਰਨ ਕਰ ਰਹੇ ਹੋ। ਅਜੇ ਦਰਸ ਸੰਗਤ ਕਰੇ, ਹੇ ਗੁਰ ਤੋਰ ਕਿਰਪਾਲ, ਕੈਸ ਬਚਨ ਪਾਖੋ ਪ੍ਰਭੂ ਹਮ ਕੋ ਅਚਰਜ ਖਿਆਲ। ਬਾਬਾ ਬੁੱਢਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਅਜੇ ਸੰਗਤ ਨੂੰ ਤੁਹਾਡੇ ਦਰਸ਼ਨਾਂ ਦੀ ਵੱਡੀ ਲੋੜ ਹੈ। ਹੇ ਕਿਰਪਾਲੂ ਸਤਿਗੁਰੂ ਜੀ, ਅਜੇ ਲੰਮਾ ਸਮਾਂ ਤੱਕ ਸੰਗਤ ਤੁਹਾਡੇ ਦਰਸ਼ਨਾਂ ਦਾ ਆਨੰਦ ਮਾਣੇਗੀ। ਸੱਚੇ ਪਾਤਸ਼ਾਹ ਜੀ, ਇਹ ਕਿਸ ਤਰ੍ਹਾਂ ਦਾ ਬਚਨ ਤੁਸੀਂ ਆਪਣੇ ਮੁਖ ਤੋਂ ਕਹਿ ਦਿੱਤਾ? ਭਗਵਾਨ ਸੱਚੇ ਪਾਤਸ਼ਾਹ ਜੀ, ਸਾਡਾ ਖਿਆਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਿਆਕਲ ਹੋ ਰਿਹਾ, ਅਸੀਂ ਬਹੁਤ ਜ਼ਿਆਦਾ ਹੈਰਾਨੀ ਦੇ ਵਿੱਚ ਫਸ ਗਏ ਹਾਂ। ਸ੍ਰੀ ਗੁਰ ਕਹਾ ਇਹ ਸੁਣ ਲੀਜੈ, ਹਮਰੋ ਦੇਹ ਅੰਤ ਦ੍ਰਿਸ਼ਟੀ ਜੈ। ਜਦੋਂ ਬਾਬਾ ਬੁੱਢਾ ਜੀ ਨੇ ਐਸੀ ਅਰਜ ਕੀਤੀ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਬਾ ਜੀ ਸੁਣ ਲਵੋ ਧਿਆਨ ਦੇ ਨਾਲ ਸਾਡੇ ਬਚਨ ਨੂੰ, ਸਾਡੇ ਸਰੀਰ ਦਾ ਜਿਹੜਾ ਅੰਤ ਹੈ ਉਹ ਸਾਨੂੰ ਨਜ਼ਰੀ ਦਿਖਾਈ ਦੇ ਰਿਹਾ ਕਿ ਬੜਾ ਛੇਤੀ ਹੀ ਹੋ ਜਾਵੇਗਾ।
लाहौर सीस देने हम जाही, उहां ते हम आवण नाही।
सतगुरु अर्जन जी कहिंदे ने के लाहौर दे विच अपना सिर देण दे वास्ते असीं जावांगे। सतगुरु जी कहिंदे ने उहां ते हम आवण नाही, इक वारी लाहौर दे विच बस जावांगे। ज्यूंदे सतगुरु जी कहिंदे ने के फिर असीं वापस नहीं आवांगे।
तां ते अबही माथ टिकावो, तुम इन मस्तक तिलक लगावो।
इस करके सतगुरु अर्जन जी कहिंदे ने के मैं हुणे ही जिहड़े गुरियाई है ਇਹ ਹਰ ਗੋਬਿੰਦ ਨੂੰ ਅਰਪਣ ਕਰ ਦੇਣਾ ਚਾਹੁੰਦਾ, ਇਹਨਾਂ ਦੇ ਮੱਥਾ ਚਰਨਾਂ ਦੇ ਉੱਤੇ ਟੇਕ ਦੇਣਾ ਚਾਹੁੰਦਾ। ਇਸ ਕਰਕੇ ਬਾਬਾ ਜੀ ਤੁਸੀਂ ਮੇਰੇ ਹੁਕਮ ਨੂੰ ਮੰਨੋ ਤੇ ਜਦੋਂ ਮੈਂ ਮੱਥਾ ਟੇਕਾਂਗਾ 5 ਪੈਸੇ ਤੇ ਨਾਰੀਅਲ ਰੱਖ ਕੇ ਇਹਨਾਂ ਦੇ ਚਰਨਾਂ ਦੇ ਵਿੱਚ, ਉਸੇ ਵੇਲੇ ਤੁਸੀਂ ਗੁਰਿਆਈ ਦਾ ਤਿਲਕ ਹਰ ਗੋਬਿੰਦ ਦੇ ਮੱਥੇ ਦੇ ਉੱਤੇ ਕਰ ਦੇਣਾ।
ਗੁਰਦਾਸ ਕਹਾ ਸਿਰ ਕਾਹਿਤ ਦੀਜੈ, ਹੇ ਪ੍ਰਭ ਮੋਹਿ ਉਚਾਰਨ ਕੀਜੈ।
ਸਤਿਗੁਰਾਂ ਨੇ ਆਖਿਆ ਸਿਰ ਦਾ ਬਲੀਦਾਨ ਦੇਣ ਜਾਣਾ, ਲਾਹੌਰ ਜਾਣਾ, ਵਾਪਸ ਨਹੀਂ ਆਉਣਾ। ਇਸ ਤਰ੍ਹਾਂ ਦੇ ਸਤਿਗੁਰੂ ਅਰਜਨ ਨੇ ਬਚਨ ਕੀਤੇ, ਹੱਥ ਜੋੜ ਕੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਸਿਰ ਕਾਹਿਤ ਦੀਜੈ, ਕਾਹਦੇ ਵਾਸਤੇ ਸਿਰ ਦਾ ਲਾਹੌਰ ਜਾ ਕੇ ਬਲੀਦਾਨ ਦੇਣਾ। ਸੱਚੇ ਪਾਤਸ਼ਾਹ ਜੀ ਉਚਾਰਨ ਕਰੋ, ਇਸ ਤਰ੍ਹਾਂ ਦੀ ਤੇ ਕੋਈ ਗੱਲ ਬਣ ਕੇ ਆਈ ਹੀ ਨਹੀਂ ਹੈ ਕਿ ਤੁਹਾਨੂੰ ਆਪਣਾ ਸਿਰ ਦੇਣਾ ਪਵੇ।
ਸ੍ਰੀ ਗੁਰ ਅਰਜਨ ਤਬ ਕਹਾ ਸੀਸ ਦੇਣੇ ਪਾਏ, ਗੁਰ ਨਾਨਕ ਮੁਖ ਕਮਲ ਸੋ ਏਕ ਸਮੇ ਪ੍ਰਗਟਾਏ।
ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰਦਾਸ ਭਾਵੇਂ ਕਿ ਸਿਰ ਦੇਣ ਦੇ ਬੜੇ ਸਾਰੇ ਕਾਰਨ ਨੇ ਜਿਹੜੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੀ ਲੱਗ ਜਾਣਗੇ, ਪਰ ਸਤਿਗੁਰੂ ਅਰਜਨ ਜੀ ਕਹਿੰਦੇ ਨੇ ਇੱਕ ਕਾਰਨ ਮੇਰੇ ਸਿਰ ਦੇਣ ਦਾ ਜਿਹੜਾ ਹੈ ਉਹ ਮੈਂ ਤੁਹਾਨੂੰ ਬਿਆਨ ਕਰਦਾ ਹਾਂ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਮਲ ਵਰਗੇ ਮੁਖੜੇ ਤੋਂ ਇੱਕ ਸਮੇਂ ਇੱਕ ਬਚਨ ਕੀਤਾ ਸੀ।
ਇਸ ਕਾਰਨ ਕੀ ਗਾਥ ਯਾ ਗਮ, ਪੜਤ ਸੁਣਤ ਜਿਮ ਮਿਟੈ ਜਨਮ।
ਉਹ ਜਿਹੜਾ ਕਾਰਨ ਹੈ, ਸਤਿਗੁਰੂ ਅਰਜਨ ਜੀ ਕਹਿੰਦੇ ਨੇ ਉਸ ਕਾਰਨ ਦੀ ਗਥਾ ਬੜੀ ਅਗੰਮ ਹੈ, ਗਮਤਾ ਤੋਂ ਰਹਿਤ ਹੈ। ਜਿਹੜਾ ਵੀ ਪੜਦਾ ਹੈ, ਜਿਹੜਾ ਵੀ ਸੁਣਦਾ ਹੈ, ਉਹਦੇ ਜਨਮ ਤੇ ਮਰਨ ਦੇ ਗੇੜੇ ਮੁੱਕ ਜਾਂਦੇ ਨੇ।
ਏਕ ਸਮੇ ਗੁਰ ਨਾਨਕ ਦੇਵ, ਪ੍ਰਭ ਅਬਿਨਾਸ਼ੀ ਅਲਖ ਅਪੇਵ।
ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਤੁਹਾਡੀ ਸਮਝ ਦੇ ਵਿੱਚ ਪੂਰੀ ਗੱਲ ਆ ਜਾਵੇ, ਇਸ ਕਰਕੇ ਮੈਂ ਪੂਰੀ ਕਥਾ ਸੁਣਾਉਂਦਾ ਹਾਂ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਇੱਕ ਸਮੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਅਵਿਨਾਸ਼ੀ ਨੇ, ਜਿਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੋ ਸਕਦਾ, ਜਿਹੜੇ ਅਲਖ ਨੇ, ਜਿਨ੍ਹਾਂ ਦੀ ਲਖਤਾ ਨਹੀਂ ਕੀਤੀ ਜਾ ਸਕਦੀ, ਜਿਹੜੇ ਅਭੇਦ ਨੇ, ਜਿਨ੍ਹਾਂ ਦੇ ਭੇਦ ਨੂੰ ਕਦੇ ਜਾਣਿਆ ਨਹੀਂ ਜਾ ਸਕਦਾ।
ਕਾਰਨ ਕਰਨ ਜਗਤ ਕੇ ਤਾਰਨ, ਜਨਮ ਮਰਨ ਕੇ ਸੰਕਟ ਟਾਰਨ।
ਸਤਿਗੁਰੂ ਅਰਜਨ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਹਨ ਜਿਹੜੇ ਕਰਨ ਕਾਰਨ ਆਪ ਨੇ, ਜਿਹੜੇ ਜਗਤ ਦੇ ਤਾਰਨ ਵਾਲੇ ਨੇ, ਜਿਹੜੇ ਜਨਮਾਂ ਤੇ ਮਰਨ ਦੇ ਸੰਕਟਾਂ ਨੂੰ ਦੂਰ ਕਰਨ ਵਾਲੇ ਨੇ।
ਮੱਕੇ ਗਏ ਚਰਿਤ ਬਹੁ ਕਰੇ, ਕੌਣ ਕਵੀ ਜੋ ਸਭ ਕੈ ਤਰੇ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੌਣ ਕਵੀ ਲਿਖ ਕੇ ਬਿਆਨ ਕਰ ਸਕਦਾ ਕਿ ਕਿੰਨੇ ਕੌਤਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੇ। ਬਹੁਤ ਚਰਿੱਤਰ ਕੀਤੇ, ਬੜੇ ਕੌਤਕ ਕੀਤੇ, ਬੜੀਆਂ ਥਾਵਾਂ ਤੇ ਸਤਿਗੁਰੂ ਜੀ ਗਏ। ਇੱਕ ਸਮੇਂ ਦੀ ਵਾਰਤਾ ਮੈਂ ਬਿਆਨ ਕਰਦਾ ਹਾਂ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੱਕੇ ਦੇ ਵਿੱਚ ਪਹੁੰਚੇ।
ਐਸੇ ਤਾਰਤ ਜਗਤ ਕੋ ਵਿਚਰਤ ਦੀਪ ਮਜਾਰ ਕਾਬਲ ਕੀ ਧਰਤੀ ਗਏ ਗੁਰੂ ਨਾਨਕ ਕਰ ਤਾਰ।
ਦੁਨੀਆਂ ਨੂੰ ਤਾਰਦਿਆਂ ਤਾਰਦਿਆਂ ਵਿਚਰਦਿਆਂ 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 ਦੀਪਾਂ ਦੇ ਵਿੱਚ ਟਾਪੂਆਂ ਦੇ ਵਿੱਚ ਕਰਦਿਆਂ ਕਰਾਉਂਦਿਆਂ ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਕਾਬਲ ਦੀ ਧਰਤੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਿ ਅਕਾਲ ਪੁਰਖ ਦਾ ਸਰੂਪ ਸਨ ਉਹ ਪਹੁੰਚ ਗਏ।
ਗਰੀਬ ਨਿਵਾਜ ਤਾਂ ਕੋ ਜਾਣੋ ਕੀਟੀ ਹਸਤੀ ਕਰੇ ਪ੍ਰਮਾਨੋ।
ਸਤਿਗੁਰੂ ਅਰਜਨ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਗਰੀਬ ਨਿਵਾਜ ਆਖਣਾ ਚਾਹੀਦਾ ਹੈ ਕਿ ਗਰੀਬਾਂ ਨੂੰ ਉਹ ਨਿਵਾਜਿਆ ਕਰਦੇ ਸਨ। ਕੀਟੀ ਹਸਤੀ ਕਰੇ ਪ੍ਰਮਾਨੋ, ਕੀੜੀ ਤੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਾਥੀ ਦੀ ਬਰਾਬਰੀ ਦਾ ਕਿਸੇ ਨੂੰ ਬਿਆਨ ਬਣਾ ਦਿੰਦੇ ਸਨ। ਐਸੇ ਪ੍ਰਮਾਣ ਬੜੇ ਮਿਲਦੇ ਨੇ।
ਐਸੇ ਗੁਰ ਨਾਨਕ ਕਿਰਪਾਲ ਲਖੇ ਨਾ ਜਾਹੀ ਜਾਹੇ ਖਿਆਲ।
ਸਤਿਗੁਰੂ ਅਰਜਨ ਜੀ ਬਿਆਨ ਕਰਦੇ ਨੇ ਐਸੇ ਸਨ ਕਿਰਪਾਲੂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜੀ ਲਖੇ ਨਹੀਂ ਜਾਂਦੇ ਉਹਨਾਂ ਦੇ ਖਿਆਲ ਤੱਕ ਵੀ।
ਪੀਵਤ ਭਾਂਗ ਸਦਾ ਸੁਖ ਸਾਗਰ ਦੋਏ ਦਿਨ ਪਾਈ ਨਾਹੀ ਉਜਾਗਰ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਮੇਸ਼ਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭੰਗ ਪੀਂਦੇ ਸਨ, ਪਾਵ ਕੇ ਸੁੱਖਾ ਰਗੜ ਕੇ ਛਕਦੇ ਸਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਸੁਖਾਂ ਦੇ ਸਾਗਰ ਨੇ, ਦੋਏ ਦਿਨ ਪਾਈ ਨਾਹੀ ਉਜਾਗਰ। ਦੋ ਦਿਨ ਬਤੀਤ ਹੋ ਗਏ ਪਰ ਭੰਗ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾ ਛਕੀ ਨਾ ਮਿਲੀ।
ਨਿਜ ਇੱਛਾ ਵਿਚਰਤ ਮਨ ਮਾਹੀ ਮਰਦਾਨਾ ਬਾਲਾ ਸੰਗ ਸੁਹਾਹੀ।
ਆਪਣੀ ਇੱਛਾ ਦੇ ਮੁਤਾਬਕ ਸੁਤੰਤਰ ਰੂਪ ਦੇ ਵਿੱਚ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਵਿਚਰਿਆ ਕਰਦੇ ਸਨ। ਜ਼ਿਆਦਾਤਰ ਸਤਿਗੁਰੂ ਜੀ ਇੱਕ ਜਗ੍ਹਾ ਦੇ ਉੱਤੇ ਬੈਠਦੇ ਨਹੀਂ ਸਨ। ਇਸੇ ਕਰਕੇ ਇਤਿਹਾਸਾਂ ਦੇ ਵਿੱਚ ਪ੍ਰਮਾਣ ਆਉਂਦਾ ਹੈ ਕਿ ਦੂਰਾਂ ਦੂਰਾਂ ਤੱਕ ਚਾਰੇ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭ੍ਰਮਣ ਕੀਤਾ, ਜਿਨ੍ਹਾਂ ਨੂੰ ਚਾਰ ਉਦਾਸੀਆਂ ਆਖਿਆ ਜਾਂਦਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੁਣ ਸਾਖੀ ਬਿਆਨ ਕਰ ਰਹੇ ਨੇ। ਆਪਣੀ ਇੱਛਾ ਦੇ ਮੁਤਾਬਕ ਸਤਿਗੁਰੂ ਨਾਨਕ ਜੀ ਵਿਚਰਿਆ ਕਰਦੇ ਸਨ, ਬਾਲਾ ਤੇ ਮਰਦਾਨਾ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸਨ।
ਅਜਾਲੀ ਤਹਿ ਚਾਰਤ ਫਿਰੈ ਗਾਡਰ ਅਰਨ ਅਪਾਰ ਤਾਂ ਸੋ ਗੁਰ ਪੁੱਛਤ ਪਏ ਲੀਨੋ ਨਿਕਟ ਹਕਾਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਆਪਣੀ ਇੱਛਾ ਦੇ ਮੁਤਾਬਕ ਕਾਬਲ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਰਹੇ ਸਨ ਉਜਾੜ ਦੇ ਵਿੱਚ ਬਾਹਰ, ਜਦੋਂ ਸਤਿਗੁਰੂ ਜੀ ਗਏ ਅੱਗੇ ਇੱਕ ਜਿਹੜਾ ਅਯਾਲੀ ਹੈ ਜਿਹੜਾ ਚਰਵਾਹਾ ਹੈ ਉਹ ਭੇਡਾਂ ਤੇ ਬੱਕਰੀਆਂ ਨੂੰ ਚਾਰ ਰਿਹਾ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਚਰਵਾਹੇ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ,
ਹੇ ਨਾਰੇ ਆਪਣਾ ਨਾਮ ਸੁਣਾਵੋ ਕਿਹਠਾ ਰਹੋ ਕਿ ਕਿਰਤ ਕਮਾਵੋ।
ਤੇ ਫਿਰ ਉਹ ਜਦੋਂ ਅਯਾਲੀ ਚਰਵਾਹਾ ਸਤਿਗੁਰੂ ਮਾਫ਼ ਕਰਨਾ ਜਦੋਂ ਸਤਿਗੁਰਾਂ ਨੇ ਪੁੱਛਿਆ ਤੇ ਫਿਰ ਸਤਿਗੁਰਾਂ ਨੇ ਐਸਾ ਪੁੱਛਿਆ ਕਿ ਹੇ ਮਨੁੱਖ ਆਪਣਾ ਨਾਮ ਦੱਸ, ਕਿਹੜੀ ਜਗ੍ਹਾ ਦੇ ਉੱਤੇ ਰਹਿਣਾ ਤੇ ਕੀ ਕੰਮ ਤੂੰ ਕਰਦਾ।
ਆਜਾ ਪਾਲ ਆਏ ਬੰਧਨ ਕੀਨੀ ਖੁੱਲੇ ਕਪਾਟ ਦਰਸ ਜਬ ਲੀਨੀ।
ਉਹ ਅਜਾ ਨੂੰ ਪਾਲਣ ਵਾਲਾ, ਭੇਡਾਂ ਬੱਕਰੀਆਂ ਨੂੰ ਚਾਰਨ ਵਾਲਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਦਾ। ਜਦੋਂ ਹੀ ਮੱਥਾ ਟੇਕਿਆ, ਕਵੀ ਜੀ ਲਿਖਦੇ ਨੇ ਕਿ ਮੱਥਾ ਟੇਕਣ ਦੇ ਨਾਲ ਤੇ ਸਤਿਗੁਰੂ ਨਾਨਕ ਦਾ ਦਰਸ਼ਨ ਕਰਨ ਦੇ ਨਾਲ ਉਹਦੇ ਕਪਾਟ ਖੁੱਲ ਗਏ।
ਪਾਖਿਓ ਪ੍ਰਭ ਜੀ ਨਾਮ ਤੁਮਾਰਾ खुदा की जात लियो अवतारा।
हाथ जोड़ के आखन लगा के तुसी ते भगवान हो, तुहाडा प्रभु नाम उचारण कीता जा सकदा है, तुसी खुदा हो, खुदा ने ही दुनिया दे उते अवतार नू धारण कीता है तुहाडे स्वरूप दे विच।
नाम तिन जो मीर फकीरा, क्या मम नाम तुछ जग कीरा।
हाथ जोड़ के कहिंदा कि सच्चे पातशाह जी, नाम ते मीरां फकीरां दे हुंदे ने, वड्डे वड्डे पैगंबरां दे हुंदे ने, मैं ते एक छोटा जिहा बकरियां भेडां नूं चारण वाला चरवाहा। सच्चे पातशाह जी, मेरा तुच्छ दा की दुनिया दे उते नाम होवेगा।
तिमर नाम मेरो प्रभु, काबल माहे बसाऊं, गाडर चारों नगर की सुख स्यो काल बेताऊं।
पर सच्चे पातशाह जी, तुसे सवाल कीता है, मेरा नाम पुछया है, मेरा टिकाना पुछया है, इस करके मैं बयान करदा हां। कहिंदा सच्चे पातशाह जी, मेरा नाम तिमर है, ते सच्चे पातशाह मैं काबल दे विच रहिंदा हां। सच्चे पातशाह जी, अमीरां लोकां दियां जिहड़ियां भेड्डां ते बकरियां ने ਉਹਨਾਂ ਨੂੰ ਚਾਰਦਾ, ਤੇ ਫਿਰ ਇਸੇ ਪ੍ਰਕਾਰ ਦੇ ਨਾਲ ਮੇਰਾ ਸਮਾਂ ਬਤੀਤ ਹੁੰਦਾ।
ਸੁਣ ਗੁਰ ਨਾਨਕ ਭਏ ਕਿਰਪਾਲ, ਐਸੇ ਪਾਖੇ ਬਚਨ ਦਿਆਲ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਚਰਵਾਹੇ ਤਿਮਰ ਦੇ ਉੱਤੇ ਕਿਰਪਾਲੂ ਹੋ ਗਏ, ਮਿਹਰਬਾਨ ਹੋ ਗਏ, ਐਸੇ ਬਚਨ ਫਿਰ ਦਿਆਲੂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਤਿਮਰ ਨਾਂ ਦੇ ਆਯਾਲੀ ਨੂੰ, ਚਰਵਾਹੇ ਨੂੰ ਆਖੇ।
ਕਛੂ ਪਾਂਗ ਹਮ ਕੋ ਲਿਆ ਦੇਵੋ, ਪਾਛੇ ਜੋ ਮਾਂਗੋ ਸੋ ਲੇਵੋ।
ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਥੋੜੀ ਜੀ ਭੰਗ, ਥੋੜਾ ਜਿਹਾ ਸੁੱਖਾ ਸਾਨੂੰ ਲਿਆ ਕੇ ਤੂੰ ਦੇ ਦੇ। ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਬਾਅਦ ਜੋ ਤੂੰ ਮੰਗੇਗਾ ਅਸੀਂ ਤੈਨੂੰ ਉਹ ਦੇਵਾਂਗੇ।
ਦੇਵੋ ਭਾਗ ਮੋਹ ਕਿਆ ਦੀਜੈ, ਪਾਖੋ ਪ੍ਰਭ ਨਹੀਂ ਬਿਲਮ ਕਰੀਜੈ।
ਕਹਿੰਦਾ ਸੱਚੇ ਪਾਤਸ਼ਾਹ ਜੀ, ਵਾਕਿਆ ਹੀ ਤੁਸੀਂ ਐਸਾ ਕਰੋਗੇ ਜੇਕਰ ਮੈਂ ਤੁਹਾਨੂੰ ਭੰਗ ਸੁੱਖਾ ਲਿਆ ਕੇ ਦੇ ਦੇਵਾਂਗਾ, ਤੇ ਸੱਚੇ ਪਾਤਸ਼ਾਹ ਜੀ ਤੁਸੀਂ ਦੇਵੋਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਬਿਲਮ ਨਹੀਂ ਕਰਾਂਗੇ, ਦੇਰੀ ਨਹੀਂ ਲਾਵਾਂਗੇ, ਤੂੰ ਛੇਤੀ ਲੈ ਕੇ ਆ, ਫਿਰ ਤੈਨੂੰ ਵਰਦਾਨ ਦਿਆਂਗੇ।
ਸ੍ਰੀ ਗੁਰ ਕਹਾ ਇਛ ਜੋ ਤੇਰੀ, ਦੇਵੋ ਸੋਏ ਨ ਸੰਸਾਹੇਰੀ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਖਿਆ ਕਿ ਜਿਹੜੀ ਤੇਰੀ ਇੱਛਾ ਹੋਵੇਗੀ ਉਹ ਵੀ ਤੈਨੂੰ ਅਸੀਂ ਦੇਵਾਂਗੇ, ਇਸ ਗੱਲ ਦੇ ਵਿੱਚ ਤੂੰ ਕੋਈ ਸ਼ੰਕਾ ਨੂੰ ਤਾਰਨ ਨਾ ਕਰ।
ਤਬੈ ਤਿਮਰ ਐਸੇ ਕਹਾ, ਇਹ ਠਾਹੀ ਠਹਿਰਾਏ, ਨਗਰ ਜਾਏ ਮੈਂ ਲਿਆਏ ਹੋ ਸੁੰਦਰ ਪਾਂਗ ਬਣਾਏ।
ਉਸ ਵੇਲੇ ਫਿਰ ਤਿਮਰ ਕਹਿੰਦਾ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਇੱਥੇ ਹੀ ਬੈਠੋ, ਜਿੰਨਾ ਚਿਰ ਮੈਂ ਵਾਪਸ ਮੁੜ ਕੇ ਨਹੀਂ ਆਉਂਦਾ ਮੈਂ ਨਗਰ ਦੇ ਵਿੱਚ ਜਾਵਾਂਗਾ ਤੇ ਬਣਾ ਸਵਾਰ ਕੇ ਸੋਹਣੀ ਭੰਗ ਤੁਹਾਨੂੰ ਲਿਆ ਕੇ ਦੇਵਾਂਗਾ।
ਐਸੇ ਕਹੀ ਤਬ ਤਿਮਰ ਸਿਧਾਇਓ, ਨਗਰ ਜਾਏ ਕੇ ਭਾਂਗ ਲਿਆਇਓ।
ਇਸ ਤਰ੍ਹਾਂ ਕਹਿੰਦਾ ਹੋਇਆ ਉਹ ਚਰਵਾਹਾ ਜਿਹਦਾ ਨਾਮ ਤਿਮਰ ਹੈ ਉਹ ਨਗਰ ਦੇ ਵਿੱਚ ਚਲਾ ਗਿਆ। ਥੋੜੇ ਸਮੇਂ ਤੋਂ ਬਾਅਦ ਉਹ ਵਾਪਸ ਪਰਤਿਆ, ਉਹ ਭੰਗ ਨੂੰ ਨਾਲ ਲੈ ਕੇ ਆਇਆ।
ਦੇਖ ਭਾਂਗ ਗੁਰ ਆਨੰਦ ਠਾਣਾ, ਨਿਜ ਪੱਲਾ ਤੇ ਅਗਰ ਤਰਾਨਾ।
ਤੇ ਸੁੱਕੀ ਭੰਗ ਸੀ ਉਹ ਸੁੱਕਾ ਹੋਇਆ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭੰਗ ਨੂੰ ਦੇਖ ਕੇ ਆਨੰਦ ਨੂੰ ਤਾਰਨ ਕੀਤਾ। ਆਪਣਾ ਜਿਹੜਾ ਪੱਲਾ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਗੇ ਫੈਲਾ ਦਿੱਤਾ ਕਿ ਇਹਦੇ ਵਿੱਚ ਭੰਗ ਪਾ ਦੇ।
ਭਾਂਗ ਮੁਸ਼ਟ ਜਬ ਭਾਂਗ ਮੁਸ਼ਟ ਇੱਕ जब तिन डारी गुर नानक बचन उचारी।
उस चरवाहे ने जदो ही एक मुठी भर के भंग दी सतगुरु नानक दे पले दे विच पाई, उसे वेले सतगुरु नानक देव सचे पातशाह जी ने अपने श्री मुख तो ऐसा वचन कीता।
एक पातशाही तो को दई तिमर सुनत मन में हर खई।
उन्हें मुठी भर के भंग दी सतगुरां दे पले दे विच बाई पाई, सतगुरां ने वचन कीता एक पातशाही तेनू दित्ती। जदों तिमर ने ऐसा सतगुरां दा वचन सुनिया ते बहुत ज्यादा खुश होया, एक बादशाही मैनू मिल गई।
ऐसे मुष्टा पांग की तिमर साथ जब पाए सत पातशाही साथ ही श्री गुरमुखो आलाए।
ग्रंथाकार जी बयान करदे ने जदों ही मुठी भर के भंग दी पा देंदा पल्ले दे विच ते सतगुरु नानक जी बचन करदे ने एक होर पातशाही दित्ती। कर्मवार इसे प्रकार दे नाल सत मुठा उन्ने भंग दियां पल्ले दे विच पाईयां। सत्ते वारी सतगुरां ने बचन कीता कि तेनू बादशाही मिली। इस प्रकार दे नाल करदिया करदिया सत जड़ियां बादशाहियां सी ओ दे दित्तियां तेनू अपने मुख तो सतगुरु नानक ने बयान कर दिता।
मन में तिमर सुनत सुख पाए निमरत होए पुण बिनत आलाए।
सतगुरु नानक दे दित्ते हुए वरदाना नू लै के बड़ा प्रसन्न होया, तिमर बड़ा खुश होया। हाथ जोड़ के फिर निम्रता दे नाल उस तिमर ने चरवाहे ने सतगुरु नानक दे चरणा दे विच एक बेनती कीती।
हे गुर सैना बित न कोई मोहे पातशाही कैसे होई।
हाथ जोड़ के कहिंदा सच्चे पातशाह जी ना ते मेरे कोल कोई वड्डी सैना है, ना ही सच्चे पातशाह जी धन पदार्थ है। सच्चे पातशाह जी मेरी बादशाही किवें होवेगी।
श्री गुर कह प्रम रंच न तारो सने सने सब होए विचारो।
सतगुरु नानक देव सच्चे पातशाह जी ने वचन कीता केंद्र ने तिमर तू परवाह ना कर, समा पैण दे उते तेरी वड्डी सेना भी होवेगी। तेरे कोल इन्ना सरमाया होवेगा जेड़ा मुकेगा नहीं। सतगुरु नानक जी केंद्र ने के तेरी बादशाही जरूर होवेगी, ऐसा सतगुरां ने वचन कर दिता।
थे निकट तुमरे जो आही एह ठां वाड़ा कर हित पाई।
उथे उजाड़ दे विच लागे ही एक बहुत वड्डा थे सी टिब्बा सी। सतगुरु नानक देव सच्चे पातशाह जी केंद्र ने आ जड़ा थे है जड़ा तेरे लागे है। सच्चे पातशाह जी केंद्र ने इथे एक वाड़ा बना लै जिदे विच तू अपनिया भेड़ा ते बकरियां नू सांभ के रखेगा।
इसी ठौर गाडर रह तुमरी जेतक होए यहां दर्ब यान गन मिले पाछे कर मन जोए।
सतगुरु नानक जी केंद्र ने लोकां दियां भेड़ां बकरियां चारदा उन्हां तो उजर लेना मजदूरी लेना, पर सतगुरु जी केंद्र ने समा ऐसा आवेगा तेरिया अपनिया भेड़ां होनगियां तेरिया अपनिया बकरियां होनगियां ते उस वाड़े दे विच तू उन्हां बकरियां नू सतगुरु जी कहिंदे ने के रखेगा। इस तो अलावा सतगुरु जी कहिंदे ने इथों इन्नी ज्यादा थे तो तेनू माया प्राप्त होवेगी। ओ जदों तेनू माया दी प्राप्ति होवेगी सतगुरु जी कहिंदे ने पाछे कर मन जोए, उस तो मगरों जो तेरा जी करेगा तू ओ करी।
सुनत तिमर मन आनंद पायो चरण कमल गुर के सिर न्यायो।
सुन के सतगुरु नानक दे बचना नु तिमर ने मन दे विच बड़ा आनंद पाया, सतगुरु नानक दे चरण कमलां दे उते सिर रख के मत्था टेकिया।
ਉਸ ਤਤ ਕੀਨ ਅਦਕ ਮਨ ਲਾਈ, ਹੇ ਪ੍ਰਭ ਤੁਮ ਦੀਨਣ ਸੁਖ ਦਾਈ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਦਾ ਬਿਆਨ ਕੀਤਾ ਮਨ ਲਾ ਕੇ ਤਿਮਰ ਨੇ, ਕਹਿੰਦਾ ਹੇ ਪ੍ਰਭੂ ਜੀ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਦੀਨਾਂ ਨੂੰ ਗਰੀਬਾਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ।
ਮੋਹਿ ਨੀਚ ਕੋ ਕੋਈ ਨ ਜਾਣੈ, ਪਾਤਸ਼ਾਹੀ ਦੇ ਪ੍ਰਗਟ ਜਹਾਨ।
ਸੱਚੇ ਪਾਤਸ਼ਾਹ ਜੀ, ਮੈਂ ਬੜਾ ਨੀਚ ਹਾਂ, ਬੜਾ ਛੋਟਾ ਆਦਮੀ ਹਾਂ, ਇੱਕ ਚਰਵਾਹਾ ਹਾਂ ਜਿਹੜਾ ਉਜਾੜਾਂ ਦੇ ਵਿੱਚ ਭੇਡਾਂ ਬੱਕਰੀਆਂ ਨੂੰ ਚਾਰਦਾ ਹਾਂ। ਮੈਂ ਇੰਨਾ ਗਰੀਬ ਹਾਂ ਕਿ ਭੇਡਾਂ ਬੱਕਰੀਆਂ ਵੀ ਮੇਰੀਆਂ ਆਪਣੀਆਂ ਨੇ, ਪਰ ਸੱਚੇ ਪਾਤਸ਼ਾਹ ਜੀ, ਤੁਸੀਂ ਮੈਨੂੰ ਨੀਚ ਨੂੰ ਇੰਨਾ ਜ਼ਿਆਦਾ ਉੱਚਾ ਚੁੱਕ ਦਿੱਤਾ ਕਿ ਬਾਦਸ਼ਾਹ ਦੀ ਪਦਵੀ ਮੈਨੂੰ ਦੇ ਦਿੱਤੀ ਹੈ। ਤੁਹਾਡਾ ਬਚਨ ਸੱਚਾ ਜ਼ਰੂਰ ਹੋਵੇਗਾ, ਇਸ ਗੱਲ ਦੇ ਉੱਤੇ ਮੈਨੂੰ ਭਰੋਸਾ। ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਬਣ ਕੇ ਮੈਂ ਦੁਨੀਆਂ ਦੇ ਉੱਤੇ ਪ੍ਰਗਟ ਹੋਵਾਂਗਾ।
ਗਰੀਬ ਨਿਵਾਜ ਨਾ ਤੋ ਸਮ ਕੋਈ, ਤੀਨ ਪਵਨ ਮੈਂ ਹੋਏ ਨਾ ਹੋਈ।
ਗਰੀਬ ਨਿਵਾਜ, ਤੁਹਾਡੇ ਵਰਗਾ, ਤੁਹਾਡੀ ਬਰਾਬਰੀ ਦਾ, ਸੱਚੇ ਪਾਤਸ਼ਾਹ ਜੀ, ਤਿੰਨਾ ਸਮਿਆਂ ਦੇ ਵਿੱਚ, ਤਿੰਨਾ ਲੋਕਾਂ ਦੇ ਵਿੱਚ ਨਾ ਕਦੇ ਹੋਇਆ, ਤੇ ਮੈਨੂੰ ਲੱਗਦਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਕੋਈ ਹੋਵੇਗਾ ਵੀ ਨਹੀਂ।
ਦੀਨਾ ਨਾਥ ਪ੍ਰਭੂ ਸੁਖ ਸਾਗਰ, ਤੁਹੀ ਅਲਾਹੀ ਰੂਪ ਉਜਾਗਰ।
ਸੱਚੇ ਪਾਤਸ਼ਾਹ ਜੀ, ਤੁਸੀਂ ਦੀਨਾਂ ਦੇ ਨਾਥ ਹੋ, ਦੀਨਾਂ ਦੇ ਮਾਲਕ ਹੋ, ਤੁਸੀਂ ਭਗਵਾਨ ਹੋ, ਤੁਸੀਂ ਸੁਖਾਂ ਦੇ ਸਮੁੰਦਰ ਹੋ, ਤੁਸੀਂ ਅੱਲਾ ਦਾ ਰੂਪ ਹੋ ਪ੍ਰਗਟ ਰੂਪ ਦੇ ਵਿੱਚ।
ਇੱਕ ਬਦਨ ਕਿਆ ਉਪਮਾ ਕਰੋ, ਆਯੂ ਰਸਨਾ ਅੰਤ ਨਾ ਤਰੋ।
ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ, ਮੈਂ ਇੱਕ ਜੀਵ ਵਾਲਾ ਕਿੰਨਾ ਕੁ ਤੁਹਾਡੀ ਉਪਮਾ ਦਾ ਬਿਆਨ ਕਰ ਸਕਦਾ। ਸੱਚੇ ਪਾਤਸ਼ਾਹ ਜੀ, ਜੇਕਰ ਸਾਰੀ ਉਮਰ ਵੀ ਮੈਂ ਤੁਹਾਡੇ ਗੁਣਾਂ ਦਾ ਗਾਣ ਕਰਦਾ ਰਵਾਂ, ਤੇ ਤਾਂ ਵੀ ਅੰਤ ਮੈਂ ਪਾ ਨਹੀਂ ਸਕਾਂਗਾ, ਮੈਂ ਇੰਨਾ ਜ਼ਿਆਦਾ ਤੁੱਛ ਹਾਂ।
ਅਸ ਕਹਿ ਚਰਨ ਕਮਲ ਲਿਪਟਾਇਓ, ਸ੍ਰੀ ਗੁਰ ਨਾਨਕ ਤੀਰ ਤਰਾਇਓ।
ਐਸਾ ਕਹਿੰਦਾ ਹੋਇਆ ਸਤਿਗੁਰੂ ਨਾਨਕ ਦੇ ਚਰਨਾਂ ਦੇ ਉੱਤੇ ਉਹ ਤਿਮਰ ਡਿੱਗ ਪਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਤਿਮਰ ਨੂੰ ਬਾਹਾਂ ਤੋਂ ਫੜ ਕੇ ਉੱਤੇ ਚੁੱਕਿਆ, ਤੇ ਸਤਿਗੁਰਾਂ ਨੇ ਉਸ ਨੂੰ ਧੀਰ ਹੀ ਦਿੱਤਾ।
ਹੈ ਕਿਰਪਾਲ ਸ੍ਰੀ ਗੁਰ ਕਹਾ, ਦੋ ਦਿਨ ਨਿਕਟ ਤੁਮਾਰ ਰਹਿ, ਤੁਮ ਉਦਮ ਕਰੋ ਵਾੜਾ ਲੈ ਹੋ ਸਵਾਰ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਕਿਰਪਾਲੂ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਤਿਮਰ, ਦੋ ਦਿਨਾਂ ਤੱਕ ਅਸੀਂ ਤੇਰੇ ਕੋਲ ਰਵਾਂਗੇ, ਇਸ ਤੋਂ ਬਾਅਦ ਅਸੀਂ ਇੱਥੋਂ ਚਲੇ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਤੇਰੇ ਕੋਲ ਹਾਂ, ਓਨੇ ਚਿਰ ਦੇ ਵਿੱਚ ਤੂੰ ਉਦਮ ਕਰ, ਯਤਨ ਕਰ ਕੇ ਵਾੜਾ ਬਣਨ ਦੀ ਜਿਹੜੀ ਤਿਆਰੀ ਹੈ ਉਹ ਤੂੰ ਕਰ ਲੈ।
ਤਿਮਰ ਸ੍ਰੀ ਗੁਰ ਆਗਿਆ ਪਾਏ, ਵਾੜੇ ਕਾਰਨ ਬਨ ਮੇ ਜਾਏ।
ਸਤਿਗੁਰੂ ਨਾਨਕ ਦੇ ਬਚਨ ਨੂੰ ਮੰਨਿਆ ਉਸ ਚਰਵਾਹੇ ਤਿਮਰ ਨੇ, ਸਤਿਗੁਰੂ ਨਾਨਕ ਤੋਂ ਆਗਿਆ ਲੈ ਕੇ ਫਿਰ ਵਾੜੇ ਦੇ ਵਾਸਤੇ ਉਹ ਬਣ ਦੇ ਵਿੱਚ, ਜੰਗਲ ਦੇ ਵਿੱਚ ਜਾਂਦਾ ਹੈ।
ਤਹ ਤੇ ਟੀਂਗਰ ਕਾਟ ਲਿਆਇਓ, ਵਾੜੇ ਹਿਤਯੋ ਬਿਉ ਤੇ ਬਣਾਇਓ।
ਰੋਜ਼ ਜਾਂਦਾ ਥੋੜੀਆਂ ਵੱਡੀਆਂ ਜਿਹੜੀਆਂ ਲੱਕੜਾਂ ਨੇ ਉਹ ਵੱਢ ਕੇ ਲੈ ਕੇ ਆਉਂਦਾ। ਕਵੀ ਜੀ ਲਿਖਦੇ ਨੇ ਕਿ ਦੋ ਦਿਨਾਂ ਦੇ ਵਿੱਚ ਉਹਨੇ ਵਾੜੇ ਵਾਸਤੇ ਬਹੁਤੀਆਂ ਸਾਰੀਆਂ ਲੱਕੜਾਂ ਇਕੱਠੀਆਂ ਕਰ ਲਈਆਂ, ਪੂਰੀ ਵਿਉਂਤ ਬੰਦੀ ਕਰ ਲਈ ਵਾੜਾ ਬਣਾਉਣ ਦੀ।
ਪਾਛੇ ਬਾਲਾ ਮਨ ਬਿਸਮਾਨ, ਕਿਆ ਕੌਤ ਕੇ ਮੁਖੋਂ ਬਖਾਨਾ।
ਜਦੋਂ ਲੱਕੜਾਂ ਲੈਣ ਦੇ ਵਾਸਤੇ ਉਹ ਪਹਿਲੇ ਦਿਨ ਗਿਆ ਸੀ, ਉਸ ਦੇ ਜਾਣ ਤੋਂ ਬਾਅਦ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਾਈ ਬਾਲੇ ਨੇ हैरानी दी दशा दे विच होके सतगुरु नानक दे चरणा दे विच अर्ज कीती, क्या कौत के ए मुखो बखाना, सच्चे पातशाह जी ए किस तरह दी लीला, ए किस तरह दी कौत, ए किस तरह दा सच्चे पातशाह जी तुसे कौत कर रहे हो के मुख दे विचों बादशाहियां दा वरदान ओनू दे दिता।
कर विचार पुण बिनत सुनाई, तुमरी गत गुर लखी ना जाई।
बाला कहिंदा बड़ा विचार कीता है, पर सच्चे पातशाह जी मेरे मन दे विच ऐसा ख्याल आ रहा है कि सच्चे पातशाह जी तुहानू सत बादशाहियां दा राज सत मुठां भंग दे बदले देना नहीं सी चाहिदा, पर सच्चे पातशाह जी तुहाडी जड़ी गति है, तुहाडी जड़ी लीला है, वह किसी मनुख तो जानी नहीं जांदी।
कब कब सिरी मुख सो कहो, तारू दस अव तार, प्रगट पंथ पाछे करो देवो राज अपार।
बाले ने हाथ जोड़ के आख्या के सतगुरु नानक दे सच्चे पातशाह जी कदे कदे तुहाडे मुख तो ऐसा बचन सुनिया के मैं दसवें अवतार दे विच भी प्रगट होवांगा, ते जदों मैं दसवें अवतार नूं धारण करांगा उस वेले मैं खालसे पंथ दी रचना करांगा, नवा पंथ बनावांगा, ते फिर मैं जिहड़ा राज है ओ खालसे नूं अपने पंथ नूं देवांगा, ऐसा तुसीं बड़ी वारी बचन कीता।
पंथ प्रगट प्रभ कैसे कर हो, ताहे राज दे कस है खरो।
सच्चे पातशाह जी दसो अपना पंथ किस प्रकार दे नाल तुसी प्रगट करोगे, ते फिर पंथ नू प्रगट कर भी लिया ते फिर राज उन्नू किस प्रकार दे नाल देवोगे, क्योंकि लगातार सत बादशाहियां दा जिहड़ा राज है ओ ते तुसी इस अयाली नू दे दिता है।
तुम पतशाही इनको दीनी, सिर मुख सत हरखते हैं किनी।
सच्चे पातशाह जी बादशाहियां दा राज इनू दे दिता, ए तिमर एक बादशाही नू भोगेगा, इस तो बाद अगली जड़ी एदी औलाद है एदे जड़े पैरोकार ने ओ अगलियां बादशाहियां नू भोगणगे।
सिरी मुख सत हरख तेह मानी,
तुसी बचन कीता उन्ने सत करके तुहाडे बचना नू मन्या, ते सच्चे पातशाह जी तुहाडे चरणा दे विचों सानू ऐसी प्रतीत मिली हुई है, ऐसा भरोसा मिलिया होया कि जेड़ा तुसी अपने सिरी मुख तो बचन कर देंदे हो ओ कदे बिरथा नहीं जांदा, इस करके बादशाहियां तुसी कह दित्तियां ते उन्हां नू मिल गईयां।
सुन गुर नानक एह आलाई, पली बात तुम याद कराई।
जदों भाई बाले ने सतगुरु नानक दे चरणा दे विच ऐसियां बेनतियां कीतियां ते सतगुरु जी कहिंदे ने कि चंगी गल चंगे मौके दे उते भाई बालिया तू सानू याद करा दित्ती।
ए तो अब नहीं मुड़ है कैसे, कहो यतन और एक ऐसे।
सतगुरु नानक जी कहिंदे ने कि भाई बाला जी ए ते बचन कर दिता है, इस करके ए ते पूरा हो के ही रवेगा। सतगुरु नानक देव सच्चे पातशाह जी कहिंदे ने पर कहो यतन औरों एक ऐसे, पर इन्हां तो बादशाहियां लैण दा ते अपने खालसे दा राज करन दा एक होर भी यतन मैनू आउंदा है। सतगुरु नानक दे सच्चे पातशाह जी कहिंदे ने कि फिर मैं बादशाहियां वापस लैण दा जिहड़ा यतन है ओह भी विचारिया होया। इस प्रकार दे नाल सतगुरु नानक देव सच्चे पातशाह जी भाई बाला नूं कह रहे ने किहड़ा यतन है बादशाहियां वापस लैण दा, सतगुरु नानक देव सच्चे पातशाह जी दे कोल उस नूं जिस प्रकार दे नाल कवि जी अगे बयान करनगे मैं उसे प्रकार दे नाल साध संगत दे सन्मुख अर्ज करांगा, अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास,
हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता कै सदा संग निधाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।